ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸਾਧੂ ਧੂਰ ਮੁਖ ਮਸਤਕ ਨਾਨਕ ਉਦਰੇ ਹਰ ਗੁਰ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਈ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੇਸ਼ ਵਿਦੇਸ਼ ਅੰਦਰ ਇਕੱਤਰ ਹੋਈ ਸਾਧ ਸੰਗਤ ਜੀ ਸਤਿਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰੂ ਘਰ ਦੇ ਵਜ਼ੀਰ ਭਾਈ ਗੁਰਸੇਵਕ ਸਿੰਘ ਜੀ ਨੇ ਬੜੇ ਪਿਆਰ ਵਿੱਚ ਭੇਜ ਕੇ ਅੱਜ ਦਾ ਮੁੱਖ ਵਾਕ ਸਰਵਣ ਕਰਵਾਇਆ ਹੈ ਜੋ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਤੋਂ ਸਾਨੂੰ ਪ੍ਰਾਪਤ ਹੋਇਆ ਹੈ। ਇਹ ਪਾਵਨ ਬਾਣੀ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ। ਨਾਲ ਨਾਲ ਆਪਾਂ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨੀ ਤੇ ਨਾਲ ਹੀ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ। ਆਪ ਸਰਬੱਤ ਸੰਗਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੋ ਖਾਲਸਾ ਪੰਥ ਦੇ ਪੰਜ ਤਖ਼ਤ ਨੇ ਉਹਨਾਂ ਦੇ ਵਿੱਚੋਂ ਇੱਕ ਮਹਾਨ ਤਖ਼ਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾਈ। ਸੰਗਤ ਜੀ ਆਓ ਨਾਲ ਨਾਲ ਆਪਾਂ ਸ਼ਬਦ ਵਿਚਾਰੀ ਜਾਂਦੇ ਹਾਂ ਤੇ ਨਾਲ ਨਾਲ ਇਤਿਹਾਸਕ ਵਿਚਾਰਾਂ ਦੀ ਸਾਂਝ ਆਪ ਜੀ ਨਾਲ ਪਾਈ ਜਾਵੇਗੀ। ਜਿੰਨੀ ਵੀ ਸੰਗਤ ਜੁੜ ਬੈਠੀ ਹੈ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾ ਅੰਮ੍ਰਿਤ ਬਚਨ ਸਾਦਕੀ ਬਾਣੀ।
ਸਤਸੰਗਤ ਜੀ, ਸੂਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦਾ ਪਾਵਨ ਮੁੱਖ ਵਾਕ ਜੋ ਬਖਸ਼ਿਸ਼ ਕੀਤਾ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 744 'ਤੇ ਸੁਭਾਇਮਾਨ ਹੈ। ਸੱਚੇ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਦਿੰਦਿਆਂ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਇਆ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਜਿਹੜੇ ਸਾਧੂ ਦੇ ਬਚਨ ਨੇ, ਗੁਰੂ ਦੇ ਬਚਨ ਨੇ, ਬਚਨ ਆਇਆ ਸਾਧ ਕੀ ਬਾਣੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੀਏ, ਸੱਚੇ ਪਾਤਸ਼ਾਹ ਜੀ ਨੇ ਹਰ ਗੱਲ ਦਾ ਸਾਨੂੰ ਜਵਾਬ ਦਿੱਤਾ ਕਿ ਸਾਧ ਕੌਣ ਹੈ, ਸਾਧੂ ਕੌਣ ਹੈ, ਸੰਤ ਕੌਣ ਹੈ। ਬੜੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਹੈ। ਇੱਕ ਪਾਵਨ ਬਚਨ ਆਉਂਦਾ ਹੈ, ਸਾਧੂ ਸਤਿਗੁਰੂ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ। ਜੇ ਪੂਰਾ ਸਤਿਗੁਰੂ ਮਿਲ ਜਾਵੇ, ਸਾਧੂ ਮਿਲ ਜਾਵੇ, ਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਥੇ ਅੱਜ ਪ੍ਰਕਰਨ ਦੇ ਹਿਸਾਬ ਨਾਲ ਜਿਹੜਾ ਬਚਨ ਆਇਆ ਸਾਧ, ਉਹਦਾ ਅਰਥ ਹੈ ਗੁਰੂ। ਗੁਰੂ ਦੀ ਜਿਹੜੀ ਬਾਣੀ ਹੈ ਉਹ ਅੰਮ੍ਰਿਤ ਰੂਪ ਹੈ, ਆਤਮਕ ਜੀਵਨ ਦੇਣ ਵਾਲੀ ਹੈ। ਅੰਮ੍ਰਿਤ ਬਚਨ ਸਾਧ ਕੀ ਬਾਣੀ। ਜਿਹੜਾ ਵੀ ਸੱਚੀ ਬਾਣੀ ਦੇ ਨਾਲ ਮਨ ਜੋੜੇਗਾ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜਵਾਬ ਦਿੰਦੇ, ਕਹਿੰਦੇ ਜਿਹੜਾ ਇਸ ਬਾਣੀ ਨੂੰ ਆਪਣਾ ਆਧਾਰ ਬਣਾਵੇਗਾ ਉਹਨੂੰ ਪ੍ਰਾਪਤੀ ਕੀ ਹੋਵੇਗੀ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੁਖ ਦੁਆਰ। ਇਹ ਬਾਣੀ ਮਿੱਠੀ ਹੈ, ਸੱਚੀ ਹੈ, ਜਿਹੜਾ ਵੀ ਇਸ ਬਾਣੀ ਨੂੰ ਪੀਂਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਹੋ ਜਾਵੇਗਾ, ਪਰਮ ਪਦਵੀ ਨੂੰ ਪ੍ਰਾਪਤ ਹੋ ਜਾਵੇਗਾ। ਸਾਧ ਸੰਗਤ, ਗੁਰੂ ਅਰਜਨ ਸਾਹਿਬ ਨੇ ਤੇ ਸਮਝਾਇਆ ਵੀ ਹੈ, ਤੇ ਮੈਂ ਬੇਨਤੀ ਕਰਾਂਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਕਿਤਾਬ ਚਾ ਛਾਪਦੀ ਹੈ, ਫਰੀ ਵੰਡਦੀ ਹੈ, ਉਹ ਕਿਤਾਬ ਚਾ, ਉਹ ਕਿਤਾਬ ਲਿਖੀ ਹੈ ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਨੇ, ਜਿਨ੍ਹਾਂ ਨੇ ਸਾਰੀ ਉਮਰ ਵੇਦ ਪੜ੍ਹੇ, ਸਾਰੀ ਉਮਰ ਸਿਮਰਤੀਆਂ ਪੜ੍ਹੀਆਂ, ਪੁਰਾਣ ਪੜ੍ਹੇ। ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ ਤੇ ਸਵਾਮੀ ਰਾਮ ਤੀਰਥ ਜੀ ਉਸ ਕਿਤਾਬ ਵਿੱਚ ਜ਼ਿਕਰ ਕਰਦੇ, ਕਹਿੰਦੇ ਇਸ ਬਾਣੀ ਵਰਗੀ ਮਿੱਠੀ ਬਾਣੀ ਮੈਂ ਕਿਧਰੇ ਹੋਰ ਨਹੀਂ ਤੱਕੀ। ਸਵਾਮੀ ਜੀ ਦੇ ਬਚਨ ਪੜ੍ਹਨ ਵਾਲੇ ਕਿਤਾਬ ਦਾ ਨਾਮ ਕੀ ਰੱਖਦੇ? ਸਰਵੋਤਮ ਧਰਮ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਭ ਨਾਲੋਂ ਸ਼੍ਰੋਮਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਲਿਖ ਕੌਣ ਰਹੇ ਨੇ? ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ। ਬੜਾ ਲੰਬਾ ਚੌੜਾ ਖੁਲਾਸਾ ਕੀਤਾ, ਕਹਿੰਦੇ ਮੈਂ ਬਜ਼ੁਰਗ ਹੋ ਗਿਆ ਹਾਂ, ਇਸ ਬਾਣੀ ਤੋਂ ਲਾਭ ਨਹੀਂ ਉਠਾ ਸਕਦਾ। ਮੇਰੇ ਮਨ ਦੀ ਇੱਕ ਭਾਵਨਾ ਹੈ, ਉਹ ਕਿਹੜੀ? ਕਿ ਜਿਹੜਾ ਮੇਰਾ ਅਗਲਾ ਜਨਮ ਹੋਵੇ ਉਹ ਗੁਰਸਿੱਖਾਂ ਦੇ ਘਰ ਵਿੱਚ ਹੋਵੇ, ਮੈਂ ਵੀ ਇਸ ਬਾਣੀ ਤੋਂ ਲਾਭ ਉਠਾ ਲਵਾਂ। ਸੰਗਤ ਜੀ, ਸਾਡੇ ਕਿੱਡੇ ਚੰਗੇ ਭਾਗ ਕਿ ਗੁਰੂ ਸਾਹਿਬ ਨੇ, ਪਰਮਾਤਮਾ ਨੇ ਸਾਨੂੰ ਗੁਰਸਿੱਖਾਂ ਦੇ ਘਰ ਵਿੱਚ ਜਨਮ ਦਿੱਤਾ। ਅੱਜ ਬਚਨ ਵੀ ਉਹੀ ਆਇਆ ਜਿਹੜਾ ਬਾਣੀ ਨਾਲ ਸੰਬੰਧਿਤ ਹੈ, ਜਿਹੜਾ ਸੰਪੂਰਨਤਾ ਦਿਹਾੜੇ ਨਾਲ ਸੰਬੰਧਿਤ ਹੈ। ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ कि इस बाणी दे जिहड़े वचन ने ओ अमृत देण वाले ने आत्मक जीवन देण वाले हन।
जो जो जपै तिसकी गत होवै, हर हर नाम नित रसन बखानी।
जो जो जपै जिहड़ा भी प्राणी इस नूं जपेगा जीवन विच धारण करेगा उसकी जिहड़ी गत है अवस्था वह उच्ची हो जाएगी। किन्नी को उच्ची हो जाएगी? गुरु ग्रंथ साहिब महाराज जी समझायो ते गुरु ग्रंथ साहिब जी समझाउंदे ने कहिंदे इन्नी उच्ची हो जाएगी कि अब तो जाए चढ़े सिंघासन मिले है सारंग पाणी। राम कबीरा एक भय है कोई न सकै पछाणी। परमात्मा दा जन परमात्मा वर्गा ही हो जांदा। राम कबीरे भेद ना पाई, नामे नारायण नहीं भेद। जिवें नारायण दे विच ते नाम दे विच भेद नहीं रह गया। जिहड़ा भी इस बाणी नूं जपेगा उहदी अवस्था उच्ची हो जाएगी। जो जो जपै, एक भगत कबीर जी दा शब्द है गुरबाणी दे परथाए उदे विच जिक्र करदे भगत कबीर जी, एक जोत एका मिली किंबा होए मोहोए। जदों असी बाणी नाल अपना मन जोड़दे हाँ आ साडी जोत ते परमात्मा दी जोत एक मिक हो जांदी है, इहदे विच वखरेवा नहीं रह जांदा। एक जोत एका मिली किंबा होए मोहोए, जित घट नाम ना उपजै फूट मरे जन सोए। सावल सुंदर रामैया मेरा मन लागा तोए। साध मिले सिद्ध पाइए के ए जोग के भोग, दो मिल कारज उपजै राम नाम संजोग। लोग जाने यह गीत है ए तो ब्रह्म विचार, जो काशी उपदेश होए मान स्मृति बार। ते समझाउणा की चाहुंदे भगत जी, कहिंदे कोई गावै को सुणै। कोई इस बाणी नूं गा लवे, कोई इस बाणी नूं सुन लवे। कोई गावै को सुणै हर नामा चित लाए, कहे कबीर संसा नहीं अंत परमगत पाए। इहदे विच कोई शक नहीं है कि वह परमगति नूं प्राप्त होवेगा। मैं बेनती करनी चाहुंदा हाँ संगत जी, अज का इतिहासक दिहाड़ा आओ नाल नाल आपां विचार करिए कि गुरबाणी ने किवें साडा मार्गदर्शन किया। साध संगत, जदों पहला प्रकाश दिहाड़ा गुरु ग्रंथ साहिब महाराज जी का मनाया गया गुरु अर्जन साहिब महाराज जी के समय, सिंह साहिब ज्ञानी जगतार सिंह जी ने बड़े सुंदर विचार दसे सन। जिस दिन सिंह साहबान की ताजपोशी सी श्री अकाल तख्त साहब ते, कि गुरु नानक साहब गुरु अर्जन साहब की निगाह गई कि किन्हां नूं सवेरे महाराज की ताबिया बिठाया जाए। उन्होंने देखिया कि बेदियां वल, भल्लियां वल, त्रिणा वल, सोढ़ियां वल, आखिरकार सब नालों उन्हां नूं योग दिखाई दिते बाबा बुढ़ा साहब जी। उन्होंने बाबा बुढ़ा साहब जी नूं बेनती की कि सवेरे महाराज की ताबिया आप जी बैठोगे। रामसर साहब तो संगत जी नगर कीर्तन आरंभ होया। बाबा बुढ़ा साहब जी के सीस से महाराज का सरूप सुभायमान है। गुरु अर्जन साहब महाराज जी खुद चौर करते पे ने। संगत शब्द पढ़द्या पढ़द्या जदों हरिमंदर साहब पहुंचती है ते गुरु अर्जन देव महाराज बाबा बुढ़ा साहब जी नूं बेनती करदे कि बुढ़ा साहब खोलो ग्रंथ। बाबा बुढ़ा साहब जी गुरु ग्रंथ साहब जी का प्रकाश करो, लिखो आवाज सुने सब पंथ, हुक्मनामा लवो सारा पंथ सुने सारी संगत सुने। बाबा बुढ़ा जी ने फिर की कीता जी, अदब संग ग्रंथ तब खोला। बड़े अदब दे नाल, बड़े सत्कार नाल गुरु ग्रंथ साहब जी का प्रकाश किया। अज भी उस ही अदब नाल सिंह साहबान सवेरे प्रकाश करते ने, आपां टीवी के माध्यम राही वेखते हाँ। ਕਿੰਨਾ ਸਤਿਕਾਰ ਕੀਤਾ ਜਾਂਦਾ। ਅਦਬ ਸੰਗ ਗ੍ਰੰਥ ਤਬ ਖੋਲਾ, ਲਿਹੋ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਫਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਆਇਆ ਜਦੋਂ, ਇਹ ਮੁੱਖ ਵਾਕ ਆਇਆ 1604 ਈਸਵੀ ਨੂੰ। ਜਿਹੜੇ ਗੁਰੂ ਘਰ ਨਾਲ ਈਰਖਾ ਕਰਨ ਵਾਲੇ ਸਨ, ਜਿਹੜੇ ਗੁਰੂ ਘਰ ਦੇ ਨਾਲ ਜੈਲਸੀ ਕਰਦੇ, ਜਿਹਦੇ ਵਿੱਚ ਚੰਦੂ ਦੁਸ਼ਟ ਆ ਜਾਂਦਾ, ਪ੍ਰਿਥੀ ਚੰਦ ਆ ਜਾਂਦਾ, ਮੁਲਾਣੇ ਆ ਜਾਂਦੇ, ਇਹਨਾਂ ਸਾਰਿਆਂ ਨੇ ਰਲ ਕੇ ਅਕਬਰ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਕਿ ਜਿਸ ਗ੍ਰੰਥ ਦਾ ਪ੍ਰਕਾਸ਼ ਗੁਰੂ ਅਰਜਨ ਦੇਵ ਮਹਾਰਾਜ ਨੇ ਹਰਿਮੰਦਰ ਸਾਹਿਬ ਕੀਤਾ ਹੈ, ਉਹਦੇ ਅੰਦਰ ਇਸਲਾਮ ਦੀ ਨਿੰਦਿਆ ਕੀਤੀ ਗਈ ਹੈ, ਹਜ਼ਰਤ ਮੁਹੰਮਦ ਸਾਹਿਬ ਨੂੰ ਮਾੜਾ ਕਿਹਾ ਗਿਆ ਹੈ। ਅਕਬਰ ਬਾਦਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਸੱਚੇ ਪਾਤਸ਼ਾਹ ਇਵੇਂ ਨਹੀਂ ਕਰ ਸਕਦੇ। ਉਹਨਾਂ ਨੇ ਨੇੜੇ ਹੋ ਕੇ ਤੱਕਿਆ ਕਿ ਕਿਵੇਂ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿੱਚ ਕਾਲ ਪੀੜਤਾਂ ਦੀ ਮਦਦ ਕੀਤੀ। ਉੱਥੇ ਨਹੀਂ ਵਿਚਾਰਿਆ ਕਿ ਇਹ ਮੁਸਲਮਾਨ ਹੈ, ਇਹ ਹਿੰਦੂ ਹੈ, ਇਹ ਸਿੱਖ ਹੈ, ਸਾਰਿਆਂ ਦੀ ਮਦਦ ਕੀਤੀ। ਭਾਵੇਂ ਜਾਣਦਾ ਸੀ ਪਰ ਉਹ ਬਾਦਸ਼ਾਹ ਸੀ, ਨਿਪਟਾਰੇ ਵਾਸਤੇ ਅਕਬਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੁਲਾਇਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਬੁਲਾਇਆ ਗਿਆ ਕਿ ਮਹਾਰਾਜ ਜੀ ਦਾ ਸਰੂਪ ਲੈ ਕੇ ਆਓ, ਗੁਰੂ ਅਰਜਨ ਦੇਵ ਮਹਾਰਾਜ ਖੁਦ ਨਹੀਂ ਗਏ, ਆਪਣੀ ਜਗ੍ਹਾ ਤੇ ਬਾਬਾ ਬੁੱਢਾ ਜੀ ਨੂੰ ਭੇਜਿਆ, ਭਾਈ ਗੁਰਦਾਸ ਜੀ ਨੂੰ ਭੇਜਿਆ, 5-7 ਸਿਆਣੇ ਗੁਰਸਿੱਖਾਂ ਨੂੰ ਭੇਜਿਆ ਤੇ ਮਹਾਰਾਜ ਦਾ ਸਰੂਪ ਲੈ ਕੇ ਅੰਮ੍ਰਿਤਸਰ ਸਾਹਿਬ ਤੋਂ ਬਟਾਲੇ ਪਹੁੰਚੇ। ਗਿਆਨੀ ਗਿਆਨ ਸਿੰਘ ਲਿਖਦੇ ਆ ਕਿ ਜਦੋਂ ਬਟਾਲੇ ਦੇ ਵਿੱਚ ਮਹਾਰਾਜ ਦਾ ਸਰੂਪ ਗਿਆ, ਉਸ ਸਮੇਂ ਸਾਧ ਸੰਗਤ ਅਕਬਰ ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਦਾ ਪ੍ਰਕਾਸ਼ ਕਰੋ, ਤੇ ਉਂਗਲ ਰੱਖ ਕੇ ਕਿਹਾ ਕਿ ਇੱਥੋਂ ਪੜ੍ਹਨਾ ਸ਼ੁਰੂ ਕਰੋ। ਸਦਕੇ ਜਾਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜਿਹੜਾ ਇਤਿਹਾਸਕ ਤੌਰ ਤੇ ਦੂਸਰਾ ਹੁਕਮਨਾਮਾ ਆਇਆ, ਇਹ ਘਟਨਾ ਹੈ ਜੀ 1605 ਈਸਵੀ ਦੀ। 1605 ਈਸਵੀ ਜਿਹੜਾ ਦੂਸਰਾ ਹੁਕਮਨਾਮਾ ਆਇਆ, ਹੁਕਮਨਾਮਾ ਸੀ ਤਲੰਗ ਮਹੱਲਾ ਪੰਜਵਾਂ, ਤੇ ਬਚਨ ਸਨ ਖਾਕ ਨੂਰ ਕਰਦੰ ਆਲਮ ਦੁਨੀਆਏ, ਅਸਮਾਨ ਜ਼ਮੀਨ ਦਰਖਤ ਆਪ ਪੈਦਾਏ ਸੁਖਦਾਏ, ਬੰਦੇ ਚਸ਼ਮ ਦੀ ਦੰਗ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਹਲ ਹਵਾਏ, ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਏ, ਦਿਲ ਕਬਜ਼ ਕਬਜ਼ਾ ਕਾਦਰ ਦੋਜਕ ਸਜਾਏ, ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾਨਾਏ, ਜਬ ਅਜ਼ਰਾਇਲ ਬਸਤਨੀ ਤਬ ਚੇ ਕਾਰੇ ਬਦਾਏ, ਹਵਾਲ ਮਲੂਮ ਕਰਦੰ ਪਾਕ ਅੱਲਾ, ਬੁਗੋ ਨਾਨਕ ਅਰਦਾਸ ਪੇਸ਼ ਦਰਵੇਸ਼ ਬੰਦਾ। ਹੁਕਮਨਾਮਾ ਆਇਆ, ਆਪ ਜੀ ਨੇ ਸੁਣਿਆ, ਸਮਝ ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਸਾਰਾ ਹੁਕਮਨਾਮਾ ਫਾਰਸੀ ਵਿੱਚ ਹੈ। ਇੱਕ ਵਾਰੀ ਸਾਰੇ ਪਿਆਰ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜਿਹਨੂੰ ਸਮਝਾਉਣਾ ਚਾਹੁੰਦੇ ਅਕਬਰ ਬਾਦਸ਼ਾਹ ਨੂੰ, ਉਹਨੂੰ ਫਾਰਸੀ ਆਉਂਦੀ ਹੈ, ਹੋ ਸਕਦਾ ਗੁਰਮੁਖੀ ਵਿੱਚ ਆਉਂਦਾ, ਬਾਦਸ਼ਾਹ ਨੂੰ ਸਮਝ ਨਾ ਆਉਂਦੀ, ਪਰ ਅਕਬਰ ਬਾਦਸ਼ਾਹ ਨੂੰ ਫਾਰਸੀ ਆਉਂਦੀ ਹੈ। ਜਿਸ ਨੂੰ ਸਮਝਾਉਣਾ ਚਾਹੁੰਦੇ ਉਸੇ ਭਾਸ਼ਾ ਵਿੱਚ ਹੁਕਮਨਾਮਾ ਆਇਆ। ਮੈਂ ਥੋੜ੍ਹੀ ਵਿਆਖਿਆ ਕਰਾਂ ਤਾਂ ਕਿ ਸਮਝ ਆਵੇ। ਖਾਕ ਨੂਰ ਕਰਦੰ, ਪਰਮਾਤਮਾ ਨੇ ਮਿੱਟੀ ਵਿੱਚ ਨੂਰ ਪਾਇਆ। ਖਾਕ ਨੂਰ ਕਰਦੰ ਆਲਮ ਦੁਨੀਆਏ, ਅਸਮਾਨ ਜ਼ਮੀਨ ਦਰਖਤ ਆਪ ਪੈਦਾਏ ਸੁਖਦਾਏ। ਇਹ ਜਿਹੜਾ ਅਸਮਾਨ ਪੈਦਾ ਕੀਤਾ, ਜ਼ਮੀਨ ਪੈਦਾ ਕੀਤੀ, ਮਿੱਟੀ ਪੈਦਾ ਕੀਤੀ, ਆਪ ਪਾਣੀ ਪੈਦਾ ਕੀਤਾ, ਇਹ ਖੁਦਾ ਨੇ ਕੀਤਾ। ਬੰਦੇ ਚਸ਼ਮ ਦੀਦੰਗ ਫਨਾਏ ਐ ਬੰਦੇ ਜੋ ਤੂੰ ਆਪਣੀਆਂ ਚਸ਼ਮਾਂ ਨਾਲ ਅੱਖਾਂ ਨਾਲ ਵੇਖਦਾ ਹੈ ਫਨਾ ਹੋ ਜਾਣਾ ਦੁਨੀਆਂ ਮੁਰਦਾਰ ਖੁਰਦ ਨਹੀਂ ਗਾਫਲ ਹਵਾਏ ਫਿਰ ਵੀ ਦੁਨੀਆਂ ਮੁਰਦਾਰ ਖਾਈ ਜਾਂਦੀ ਹੈ ਪਰਾਇਆ ਹੱਕ ਖਾਈ ਜਾਂਦੀ ਹੈ ਜਦੋਂ ਅਕਬਰ ਨੇ ਸੁਣਿਆ ਮਲਾਣੀਆਂ ਨੂੰ ਕਹਿਣ ਲੱਗਾ ਚੰਦੂ ਨੂੰ ਕਹਿਣ ਲੱਗਾ ਤੁਸੀਂ ਝੂਠ ਬੋਲਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚ ਦਾ ਪੈਗਾਮ ਦਿੰਦੀ ਹੈ ਇਹਦੇ ਵਿੱਚ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੁਸੀਂ ਝੂਠ ਬੋਲਦੇ ਹੋ ਮਲਾਣੀਆਂ ਨੇ ਸੋਚਿਆ ਚੰਦੂ ਨੇ ਸੋਚਿਆ ਅਸੀਂ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਖਿਲਾਫ਼ ਕਰਨਾ ਚਾਹੁੰਦੇ ਸੀ ਅਕਬਰ ਬਾਦਸ਼ਾਹ ਇਸ ਗ੍ਰੰਥ ਤੇ ਬੈਨ ਲਾ ਦੇਵੇਗਾ ਪਰ ਇਹ ਤੇ ਸ਼ਰਧਾਲੂ ਬਣ ਗਿਆ ਚੰਦੂ ਦੁਸ਼ਟ ਕਹਿਣ ਲੱਗਾ ਉਸ ਸਮੇਂ ਬਾਦਸ਼ਾਹ ਸਲਾਮਤ ਇਹਨਾਂ ਗੁਰਸਿੱਖਾਂ ਨੇ ਇਹਨਾਂ ਸਿੱਖਾਂ ਨੇ ਤੁਹਾਨੂੰ ਖੁਸ਼ ਕਰਨ ਲਈ ਇਹ ਹੁਕਮਨਾਮਾ ਕੱਢ ਕੇ ਰੱਖਿਆ ਸੀ ਜੇ ਤੁਹਾਡਾ ਹੁਕਮ ਹੋਵੇ ਤੇ ਦੁਬਾਰਾ ਫਿਰ ਹੁਕਮ ਲਈਏ ਬਟਾਲੇ ਦੀ ਧਰਤੀ ਤੇ ਜਦੋਂ ਦੂਸਰੀ ਵਾਰੀ ਹੁਕਮਨਾਮਾ ਲਿਆ ਗਿਆ ਤੇ ਸੰਗਤ ਜੀ ਹੁਕਮਨਾਮਾ ਆਇਆ ਮਾਰੂ ਮਹੱਲਾ ਪੰਜਵਾਂ ਅੱਲਾ ਅਗੰਮ ਖੁਦਾਈ ਬੰਦੇ ਛੋੜ ਖਿਆਲ ਦੁਨੀਆਂ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹ ਦਰਵੇਸ਼ ਕਬੂਲ ਦਰਾ ਐ ਅੱਲਾ ਦੇ ਬੰਦੇ ਐ ਖੁਦਾ ਦੇ ਬੰਦੇ ਐ ਦੁਨੀਆਂ ਵਾਲੇ ਖਿਆਲ ਛੱਡ ਦੇ ਆਪਣੇ ਆਪ ਨੂੰ ਮੁਸਾਫਰ ਸਮਝ ਪ੍ਰਾਹੁਣਾ ਸਮਝ ਤੂੰ ਨਹੀਂ ਰਹਿਣਾ ਜਦੋਂ ਅਕਬਰ ਨੇ ਸੁਣਿਆ ਉਹਨੇ ਨਮਸਕਾਰ ਕੀਤੀ ਸਿਜਦਾ ਕੀਤਾ ਗਿਆਨੀ ਗਿਆਨ ਸਿੰਘ ਲਿਖਦੇ ਆ ਕਹਿਣ ਲੱਗੇ ਸਾਹਿਬ ਦਿਆਲ ਨਾਮ ਦਾ ਮੁਨਸ਼ੀ ਕਹਿਣ ਲੱਗਾ ਬਾਦਸ਼ਾਹ ਸਲਾਮਤ ਮੈਨੂੰ ਗੁਰਮੁਖੀ ਆਉਂਦੀ ਹੈ ਮੈਂ ਪੰਜਾਬੀ ਜਾਣਦਾ ਹਾਂ ਜੇ ਤੁਹਾਡਾ ਹੁਕਮ ਹੋਵੇ ਤੇ ਤੀਸਰੀ ਵਾਰੀ ਮੁੱਖ ਵਾਕ ਲਿਆ ਜਾਵੇ ਬਟਾਲੇ ਵਿੱਚ ਜਦੋਂ ਤੀਸਰੀ ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਲਿਆ ਗਿਆ ਤੇ ਸੰਗਤ ਜੀ ਮੁੱਖ ਵਾਕ ਆਇਆ ਰਾਮ ਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅਲਾਹੇ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਕੋਈ ਨਾਵੇ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਜਦੋਂ ਸਾਰਾ ਹੁਕਮਨਾਮਾ ਅਕਬਰ ਨੇ ਸੁਣਿਆ ਇਤਿਹਾਸ ਕਹਿੰਦਾ 51 ਮੋਹਰਾਂ ਬਾਦਸ਼ਾਹ ਨੇ ਕੱਢੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਰੱਖ ਕੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਜੇ ਬਾਦਸ਼ਾਹ ਨੇ ਮੱਥਾ ਟੇਕਿਆ ਮਲਾਣੀਆਂ ਨੂੰ ਵੀ ਮੱਥਾ ਟੇਕਣਾ ਪਿਆ ਚੰਦੂ ਨੂੰ ਵੀ ਕਾਜੀ ਨੂੰ ਵੀ ਪ੍ਰਿਥੀ ਨੂੰ ਵੀ ਤੇ ਗੁਰੂ ਅਰਜਨ ਦੇਵ ਮਹਾਰਾਜ ਵਾਸਤੇ ਬਾਦਸ਼ਾਹ ਕਹਿਣ ਲੱਗਾ ਆ ਖਿਲਤ ਲੈ ਕੇ ਜਾਓ ਇਹ ਬਾਣੀ ਸੱਚ ਦਾ ਪੈਗਾਮ ਦਿੰਦੀ ਹੈ ਇਹ ਬਾਣੀ ਪ੍ਰੇਮ ਦਾ ਪੈਗਾਮ ਦਿੰਦੀ ਹੈ ਤੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਡੀ ਸਮੇਂ ਸਮੇਂ ਤੇ ਅਗਵਾਈ ਕੀਤੀ ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ ਜਿਹੜਾ ਅੱਜ ਦਿਹਾੜਾ ਹੈ ਸੰਪੂਰਨਤਾ ਦਿਵਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦੋਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਕਤਸਰ ਸਾਹਿਬ ਦੀ ਜੰਗ ਤੋਂ ਵਿਹਲੇ ਹੋਏ ਤੇ ਪਹੁੰਚੇ ਨੇ ਦਮਦਮਾ ਸਾਹਿਬ ਜਿਹੜਾ ਅੱਜ ਖਾਲਸਾ ਪੰਥ ਦੇ 5 ਤਖਤਾਂ ਵਿੱਚੋਂ ਇੱਕ ਤਖਤ ਹੈ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇੱਥੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ 59 ਸ਼ਬਦ 57 ਸਲੋਕ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਵਾਏ ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਆ ਕਿ ਅਬ ਦਰਬਾਰ ਦਮਦਮਾ ਜਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਅਸਥਾਨ ਤੇ ਜਿੱਥੇ ਹੁਣ ਦਮਦਮਾ ਸਾਹਿਬ ਤਖ਼ਤ ਬਣਿਆ ਉਸ ਅਸਥਾਨ ਤੇ ਬੈਠ ਕੇ गुरबाणी नूं भाई मणि सिंह जी पासों लिखवाया ते जदों सारी बाणी गुरु ग्रंथ साहिब दे विच दर्ज हो गई ते उस समय हुक्मनामा लिया गया ते हुक्मनामा सुनियो जी गुरु ग्रंथ साहिब किवें साडे नाल गल्लां करदे आ। हुक्मनामा आया टोडी महला पंजवां सतगुरे आयो सरण तुहारी मिला सुख नाम हर सोभा चिंता लहे हमारी। हुक्मनामा आया सतगुरु जी जदों तो तुहाडी शरण आए हाँ की मिलदा है सुख मिलदे ने होर की मिलदा शोभा मिलदी इज्जत मिलदी है मिटदी की है चिंता। सतगुरु आयो सरण तुहारी मिला सुख नाम हर सोभा चिंता लहे हमारी अवर न सूझे दूजी ठाहर हार परे तो द्वारे लेखा छोड़ अलेखा छूटे हम निर्गुण लिहो उभारे सद बख्शिंद सदा मेहरवाना सबना दे आधारी नानक दा संत पाशे परियो राख लियो ए बारी। ए हुक्मनामा दमदमा साहब आया मैं खालसा पंथ नूं बेनती करांगा अज संपूर्णता दिवस के संबंध में दमदमा साहब बहुत वड्डे समागम हो रहे ने आप सारिआं नूं गुरु पंथ का सेवादार होने के नाते बेनती करदा हाँ कि जरूर उस अस्थान ते जाके दर्शन दीदार करो ते गुरु ग्रंथ साहब जी का संपूर्णता दिवस मनाओ। आओ नाल नाल आपां बाणी दी विचार सांझी करिए क्योंकि हुक्मनामियां दी एक बड़ी लंबी लड़ी है करीबन 2-3 घंटियां दा समा चाहिदा कि केड़े केड़े हुक्मनामे केड़े केड़े समय ते गुरु साहब जी ने बख्शिश किते प्यार सत्कार दे नाल उचारण करो जी सतनाम श्री।
जो जो जपै तिस की गत होवै हर हर नाम नित रसन बखानी।
जेड़ा भी इस बाणी नूं जपेगा जीवन दे विच धारण करेगा ओदी गत ओदी अवस्था बहुत उच्ची हो जावेगी। ओ मनुख हुंदा होया आकार दे विच हुंदा होया निरंकार दा रूप हो जावेगा ओदी अवस्था। गुरु गोबिंद सिंह महाराज बयान करदे कि हर हर जन दो एक है बिब विचार किछ नाहीं जल ते उपज तरंग ज्यों जल ही दिखै समाहे। उदे विच ते परमात्मा विच कोई भेद नहीं रह जांदा। जो जो जपै तिसकी गत होए होवै हर हर नाम नित रसन वखाणी। ओ हमेशा हरी दा नाम अपनी रसना नाल वखाणदा है बयान करदा है। सच्चे पातशाह जी ने सलोक वारा ते वधीक विच बड़ा सुंदर सुनेहा दिता उदे विच जिक्र करदे ने कहिंदे मैं जदों संसार दे वल झात मारदा हाँ लोक सुत्ते पए ने माया दे मोह विच धीआं पुत्तरां दे मोह विच जमीनां जायदादां दे मोह विच। वचन है सुत्तड़े असंख माया झूठी कारने। इस झूठी माया दे कारण अनेकां लोक सुत्ते पए ने पर गुरु अर्जन देव महाराज जी जिक्र करदे हैन विरले जिहड़े जागदे ने। सच्चे पातशाह ओह किहड़े नानक से जागन जे रसना नाम उचारने। ओह मनुख जागदे ने जिहड़े अमृत वेले उठ के बह जांदे ने ते जपदे ने वाहे गुरु वाहे गुरु वाहे गुरु। वाहे गुरु वाहे गुरु वाहे गुरु
वाहे गुरु वाहे गुरु वाहे गुरु।
संगत जी मुख वाक विच भी सच्चे पातशाह जी समझा रहे हैं कि जो जो जपै तिस परम गत होवै तिस की गत होवै हर हर नाम नित रसन वखाणी। ਉਹ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਨਾਮ ਜਪਦੇ ਹਨ। ਇਹ ਸ਼ਬਦ ਦਾ ਕੇਂਦਰੀ ਭਾਵ ਹੈ।
ਕਲੀ ਕਾਲ ਕੇ ਮਿਟੇ ਕਲੇਸਾ,
ਵਾਹ
ਏਕੋ ਨਾਮ ਮਨ ਮਹਿ ਪਰਵੇਸਾ।
ਜਿੰਨੇ ਵੀ ਕਲਯੁਗ ਦੇ ਕਲੇਸ਼ ਨੇ, ਕਲੀ ਕਾਲ ਦੇ ਕਲੇਸ਼ ਨੇ, ਝਗੜੇ ਨੇ, ਉਹ ਖਤਮ ਹੋ ਜਾਂਦੇ ਆ ਜਦੋਂ ਅਸੀਂ ਬਾਣੀ ਨਾਲ ਆਪਣਾ ਮਨ ਜੋੜਦੇ ਹਾਂ। ਸੰਗਤ ਜੀ, ਕਦੀ ਕਦੀ ਹੁਕਮਨਾਮਾ ਆ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਦੁੱਖਾਂ ਦਾ, ਰੋਗਾਂ ਦਾ ਡੇਰਾ ਹੀ ਨਾਸ ਹੋ ਗਿਆ ਜਦੋਂ ਬਾਣੀ ਦਾ ਲੜ ਫੜਿਆ। ਆਨੰਦ ਕਰ ਹੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ, ਸਭਨੀ ਜਾਈ ਤੁਰ ਕੀ ਬਾਣੀ ਆਈ, ਤਿੰਨ ਸਗਲੇ ਚਿੰਤ ਮਿਟਾਈ। ਇਹ ਜਿਹੜੀ ਬਾਣੀ ਹੈ ਸਾਡੇ ਕਲੇਸ਼ ਸਾਡੇ ਝਗੜੇ ਖਤਮ ਕਰ ਦਿੰਦੀ ਹੈ। ਆਪਾਂ ਰੋਜ਼ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ, ਜਿਹੜਾ ਵੀ ਬਾਣੀ ਨਾਲ ਸੁਰਤ ਜੋੜੇਗਾ ਉਹਨੂੰ ਲਾਭ ਕੀ ਮਿਲੇਗਾ ਕਿ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਪ੍ਰਾਪਤੀ ਕੀ ਹੈ? ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਭਜਾਈਆਂ। ਅੰਦਰ ਸ਼ਾਂਤੀ ਆ ਜਾਂਦੀ ਹੈ, ਅੰਦਰ ਸੁਖ ਆ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਸਮਝਾਉਂਦੇ ਕੀ ਆ, ਸਦਾ ਕੁਰਬਾਨ ਕੀਤਾ ਗੁਰਵਿੱਟੋਂ ਦਿਸਦੀਆਂ ਇਹ ਵਡਿਆਈਆਂ। ਇਹ ਆਪਣੇ ਗੁਰੂ ਤੋਂ ਸਦਕੇ ਜਾਈਏ, ਬਾਣੀ ਤੋਂ ਸਦਕੇ ਜਾਈਏ, ਜਿਹਨੇ ਸਾਡੇ ਸਾਰੇ ਕਲੇਸ਼ ਝੋਰੇ ਖਤਮ ਕਰ ਦਿੱਤੇ। ਬਾਣੀ ਹੀ ਸਾਡੀਆਂ ਚਿੰਤਾਵਾਂ ਖਤਮ ਕਰਨ ਦੇ ਸਮਰੱਥ ਹੈ। ਵੇਖੋ ਸੰਗਤ ਜੀ, ਜਿਹੜਾ ਬਾਣੀ ਦਾ ਲੜ ਫੜੇਗਾ ਕਿੰਨੀਆਂ ਪ੍ਰਾਪਤੀਆਂ ਹੋਣਗੀਆਂ। ਜੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਜ਼ਿਕਰ ਕੀਤਾ, ਖੇਮ ਸ਼ਾਂਤ ਰਿੱਧ ਨਾਮ ਨਿੱਧ, ਉਹਨੂੰ ਸ਼ਾਂਤੀ ਮਿਲੇਗੀ, ਉਹਦਾ ਕਲਿਆਣ ਹੋ ਜਾਵੇਗਾ, ਉਹਨੂੰ ਰਿਧੀਆਂ ਮਿਲਣਗੀਆਂ, ਨੌ ਨਿਧੀਆਂ ਖਜ਼ਾਨੇ ਮਿਲ ਜਾਣਗੇ। ਖੇਮ ਸ਼ਾਂਤ ਰਿੱਧ ਨਾਮ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ, ਸਭ ਕੇ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹ ਫਲ ਉਹਨਾਂ ਨੂੰ ਮਿਲਦੇ ਜਿਹੜੇ ਗੁਰਬਾਣੀ ਨੂੰ ਸੁਣਦੇ, ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣਦੇ। ਕਲੀ ਕਾਲ ਕੇ ਮਿਟੇ ਕਲੇਸ਼ਾ, ਜਿਹੜੇ ਕਲਯੁਗ ਦੇ ਝਗੜੇ ਨੇ। ਹੁਣ ਵੇਖਿਆ ਜਾਵੇ ਸੰਸਾਰ ਦੇ ਵਿੱਚ ਇੱਕ ਦੇਸ਼ ਨੂੰ ਦੂਜਾ ਦੇਸ਼ ਚੰਗਾ ਨਹੀਂ ਲੱਗਦਾ, ਇੱਕ ਮਨੁੱਖ ਨੂੰ ਦੂਜਾ ਮਨੁੱਖ ਚੰਗਾ ਨਹੀਂ ਲੱਗਦਾ, ਇੱਕ ਧਰਮ ਦੇ ਮੰਨਣ ਵਾਲੇ ਨੂੰ ਦੂਸਰੇ ਧਰਮ ਦੇ ਨਾਲ ਨਫ਼ਰਤ ਹੈ। ਪਰ ਜਦੋਂ ਬਾਣੀ ਦੇ ਲੜ ਫੜਨਗੇ ਜੀ, ਗੁਰਬਾਣੀ ਦੀ ਸ਼ਰਨ ਆਉਣਗੇ, ਤੇ ਮੈਨੂੰ ਯਾਦ ਆ ਜਾਂਦੀ ਹੈ 400 ਸਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ। ਨਿਊ ਅੰਮ੍ਰਿਤਸਰ ਜਿਹਨੂੰ ਭਾਈ ਗੁਰਦਾਸ ਨਗਰ ਕਹਿੰਦੇ, ਇੱਥੇ ਪੰਡਾਲ ਲੱਗਿਆ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਕਥਾ ਕੀਤੀ, ਉਹਨਾਂ ਤੋਂ ਬਾਅਦ ਇਸਲਾਮ ਧਰਮ ਵੱਲੋਂ ਬੋਲਣ ਲਈ ਇੱਕ ਮੌਲਾਨਾ ਜੀ ਆਏ। ਉਹਨਾਂ ਨੇ ਇਸਲਾਮ ਧਰਮ ਵੱਲੋਂ ਬੋਲਣਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ। ਕੀ ਬੋਲਦੇ ਆ? ਕਹਿੰਦੇ ਦੁਨੀਆ ਹਾਲੀ ਸਿਆਣੀ ਨਹੀਂ ਹੋਈ, ਦੁਨੀਆ ਹਾਲੀ ਸਿਆਣੀ ਨਹੀਂ ਹੋਈ। ਜਦੋਂ ਦੁਨੀਆ ਸਿਆਣੀ ਹੋਵੇਗੀ, ਦੁਨੀਆ ਦਾ ਕੇਵਲ ਇੱਕ ਗ੍ਰੰਥ ਹੋਵੇਗਾ, ਉਹ ਕਿਹੜਾ ਜੀ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇੱਕ ਮੌਲਾਨਾ ਜੀ ਕਹਿੰਦੇ ਜਦੋਂ ਦੁਨੀਆ ਸਿਆਣੀ ਹੋਈ, ਦੁਨੀਆ ਦਾ ਕੇਵਲ ਇੱਕ ਗ੍ਰੰਥ ਹੋਵੇਗਾ, ਉਹ ਕਿਉਂ? ਅੱਜ ਹੁਕਮਨਾਮਾ ਆਇਆ, ਕਲੀ ਕਾਲ ਕੇ ਮਿਟੇ ਕਲੇਸ਼ਾ, ਜਿਹੜੇ ਕਲੇਸ਼ ਨੇ ਝਗੜੇ ਨੇ ਕਲਯੁਗ ਦੇ ਸਾਰੇ ਹੀ ਮਿਟਾਉਣ ਦੇ ਸਮਰੱਥ ਹੈ। ਇਹ ਅੰਮ੍ਰਿਤ ਬਚਨ ਸਾਧ ਕੀ ਬਾਣੀ, ਕਿਵੇਂ ਮਟਾਉਂਦੀ ਹੈ? ਗੁਰਬਾਣੀ ਸਮਝਾਉਂਦੀ ਹੈ ਕਿਸੇ ਨਾਲ ਈਰਖਾ ਨਾ ਕਰੋ, ਕਿਸੇ ਨੂੰ ਕਾਹਰ ਨਾ ਕਵੋ, ਕਿਸੇ ਨੂੰ ਮਲੇਸ਼ ਨਾ ਕਵੋ। ਗੁਰਬਾਣੀ ਸਮਝਾਉਂਦੀ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਗੁਰਬਾਣੀ ਸਮਝਾਉਂਦੀ ਹੈ ਭਾਵੇਂ ਕੋਈ ਈਸਾਈ ਹੈ, ਯਹੂਦੀ ਹੈ, ਮੁਸਲਮਾਨ ਹੈ, ਸਿੱਖ ਹੈ, ਬੋਧੀ ਹੈ, ਜੈਨੀ ਹੈ, ਗੁਰਬਾਣੀ ਦਾ ਉਪਦੇਸ਼ ਕਿੱਡਾ ਮਹਾਨ ਹੈ ਕਿ ਏਕ ਪਿਤਾ ਏਕ ਸਤੇ ਹਮ ਬਾਰਕ ਤੂੰ ਮੇਰਾ ਗੁਰਹਾਏ। ਆਪਾਂ ਰੋਜ਼ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਅਤੇ ਮੰਗ ਪਰਮਾਤਮਾ ਕੋਲ ਇਹੀ ਕਰਦੇ ਹਾਂ ਕਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਮੈਨੂੰ ਨਹੀਂ ਭੁੱਲਣਾ ਚਾਹੀਦਾ ਜਿਹੜਾ ਸਾਰਿਆਂ ਜੀਵਾਂ ਦਾ ਇੱਕ ਦਾਤਾ ਹੈ। ਸਤਿਗੁਰੂ ਜੀ ਦੀ ਬਾਣੀ ਕਲੇਸ਼ ਖਤਮ ਕਰਦੀ ਹੈ, ਅੱਗੇ ਕੀ ਕਿਰਪਾ ਕਰਦੀ ਹੈ? ਏਕੋ ਨਾਮ ਮਨ ਮਹਿ ਪਰਵੇਸਾ, ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਦ੍ਰਿੜ ਕਰਵਾਉਂਦੀ ਹੈ। ਗੁਰਬਾਣੀ ਦਾ ਉਪਦੇਸ਼ ਸੁਣਿਓ ਜੀ ਕਿ ਕੇਵਲ ਨਾਮ ਨੂੰ ਦ੍ਰਿੜ ਕਰਨਾ, ਨਾਮ ਨੂੰ ਛੱਡ ਕੇ ਇੱਧਰ ਉੱਧਰ ਨਹੀਂ ਭਟਕਣਾ, ਇੱਧਰ ਉੱਧਰ ਤੋਂ ਭਾਵ ਕਬਰਾਂ, ਮੜੀਆਂ, ਮਸਾਣਾ, ਬੁੱਤਾਂ, ਤਸਵੀਰਾਂ, ਇਹਨਾਂ ਦੇ ਮਗਰ ਨਹੀਂ ਦੌੜਨਾ। ਗੁਰਬਾਣੀ ਸਾਨੂੰ ਕੀ ਦ੍ਰਿੜ ਕਰਵਾਉਂਦੀ ਹੈ? ਸੱਚੇ ਪਾਤਸ਼ਾਹ ਤੋਂ ਪੁੱਛੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਹਰ ਇੱਕੋ ਦਾਤਾ ਸੇਵੀਏ, ਹਰ ਇੱਕ ਧਿਆਈਏ, ਹਰ ਇੱਕੋ ਪਾਸੋਂ ਮੰਗੀਏ ਮਨ ਚਿੰਦਿਆ ਪਾਈਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਜਗ੍ਹਾ ਜਗ੍ਹਾ ਤੇ ਭੜਕਦੇ ਪਏ ਨੇ ਉਹਨਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ, ਮਰ ਜਾਣਾ ਚਾਹੀਦਾ। ਗੁਰਬਾਣੀ ਸਮਝਾਉਂਦੀ ਹੈ ਕਿ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ, ਏਕ ਨਾ ਮਾਨਿਓ ਸਿਮਰਤ ਸਾਸਤ੍ਰ ਵੇਦ ਸਦੇ ਬਹੁ ਭੇਦ ਕਹੈ, ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੁਹੀ ਬਖਾਨਿਓ। ਗੁਰਬਾਣੀ ਨੇ ਸਮਝਾਇਆ ਕਿ ਪਰਮਾਤਮਾ ਨੂੰ ਹੀ, ਉਹਦੇ ਨਾਮ ਨੂੰ ਹੀ ਦ੍ਰਿੜ ਕਰਨਾ। ਗੁਰਬਾਣੀ ਸਾਨੂੰ ਰੋਜ਼ ਸਮਝਾਉਂਦੀ ਹੈ ਕਿ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਮੈਂ ਸਾਰੇ ਦਰਵਾਜ਼ੇ ਛੱਡ ਦਿੱਤੇ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਦਰਵਾਜ਼ਾ ਫੜਿਆ, ਤੁਹਾਡਾ ਦੁਆਰ ਫੜਿਆ। ਬਾਹੀ ਗਹਿ ਕੀ ਲਾਜ ਆਸ ਗੋਬਿੰਦ ਦਾਸ ਤਿਉਹਾਰ। ਤੋ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਏਕੋ ਨਾਮ ਮਨ ਮਾਹੀ ਪ੍ਰਵੇਸ਼ਾ, ਉਹਨਾਂ ਦੇ ਅੰਦਰ ਕੇਵਲ ਪ੍ਰਵੇਸ਼ ਕੀ ਕਰਦਾ? ਪਰਮਾਤਮਾ ਦਾ ਨਾਮ। ਉਹਨਾਂ ਨੂੰ ਸਮਝ ਆ ਜਾਂਦੀ ਹੈ, ਗੁਰਬਾਣੀ ਸਮਝਾਉਂਦੀ ਹੈ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜੋ ਕੇਵਲ ਨਾਮ, ਨਾਮ ਨੂੰ ਹੀ ਮਨ ਦੇ ਵਿੱਚ ਪ੍ਰਵੇਸ਼ ਕਰਨਾ ਹੈ।
ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਣਾਈ।
ਗੁਰਬਾਣੀ ਨੇ ਜੋ ਅੰਮ੍ਰਿਤ ਬਚਨ ਸਾਨੂੰ ਸਰਵਣ ਕਰਾਏ ਕਿ ਅੰਮ੍ਰਿਤ ਬਚਨ ਸਾਧ ਕੀ ਬਾਣੀ, ਉਹਨੂੰ ਹੀ ਸੰਪੰਨਤਾ ਤੇ ਸੰਪੂਰਨਤਾ ਤੇ ਸਮਝਾ ਰਹੇ ਨੇ ਸਾਧੂ ਧੂਰ। ਸਾਧੂ ਧੂਰ ਦੀ ਮਹਿਮਾ ਗੁਰਬਾਣੀ ਵਿੱਚ ਵਾਰ ਵਾਰ ਆਈ ਹੈ ਜੀ। ਆਪਾਂ ਰੋਜ਼ ਪੜ੍ਹਦੇ ਹਾਂ, ਜਦੋਂ ਸੌਣ ਲੱਗਦੇ ਹਾਂ ਤੇ ਇੱਕ ਬੇਨਤੀ ਕਰਦੇ ਹਾਂ, ਪਰਮਾਤਮਾ ਸਾਡੇ ਮਨ ਦੀ ਇੱਕ ਭਾਵਨਾ ਹੈ, ਉਹ ਭਾਵਨਾ ਪੂਰੀ ਕਰੋ। ਇਹ ਵਿਧੀ ਦੇ ਬਣਾਉਣ ਵਾਲੇ ਕਰਤਾ ਪੁਰਖ ਵਾਹਿਗੁਰੂ ਜੀ, ਇਹ ਸਾਡੀ ਦਿਲੀ ਤਮੰਨਾ ਹੈ, ਉਹ ਕਿਹੜੀ ਹੈ? ਅੰਤਰਜਾਮੀ ਪੁਰਖ ਵਿਧਾਤਾ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ संतन की धूरे मैनू गुरमुखां दी चरण धूड प्राप्त हो जावे। बड़ी वार जिक्र आउंदा जदों माघ महीना आउंदा उदों भी यह बचन आउंदा कि माघ मजन संग साधुआं धूड़ी कर इशनान। होर भी थावां ते बाणी विच यह बचन आया। गुरु अर्जन साहब जी ने भी जिक्र किया, गुरु नानक साहब जी ने भी कि जक अर्ज गुफ्तम पेश तो दरगोश कुन करतार, हका कबीर करीम तू बेऐब परवतगार। ते अंत विच जाके मंग की करदे, नानक बगयोद जन तुरा तेरे चाकरां पाखाक, मैनू गुरमुखां दी चरण धूड़ प्राप्त हो जावे। ਸਲੋਕ 12 ਤੇ ਵਧੀਕ ਵਿੱਚ ਵੀ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਕਰਦੇ ਤੇ ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੇ ਭੀ ਗਤ ਪਾਹੇ। ਗੁਰਸਿੱਖਾਂ ਦੀ ਧੂੜ, ਗੁਰਸਿੱਖਾਂ ਦੀ ਸੰਗਤ, ਸਾਧੂ ਦੀ ਸੰਗਤ, ਗੁਰੂ ਦੀ ਸੰਗਤ, ਜਦੋਂ ਗੁਰੂ ਦੀ ਸੰਗਤ ਵਿੱਚ ਆਵਾਂਗੇ, ਸਾਧੂ ਦੀ ਸੰਗਤ ਵਿੱਚ ਆਵਾਂਗੇ ਤੇ ਸਤਿਗੁਰ ਜੀ ਸਾਨੂੰ ਫਿਰ ਬਚਨ ਦੇਣਗੇ। ਦੇਖੋ ਜਿਨ੍ਹਾਂ ਨੇ ਵੀ ਸਾਧੂ ਧੂੜ ਵਿੱਚ ਇਸ਼ਨਾਨ ਕੀਤਾ, ਭਾਵ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਇਆ, ਉਹਨਾਂ ਦਾ ਜੀਵਨ ਕਿਹੋ ਜਿਹਾ ਹੋ ਜਾਂਦਾ ਜਿਹੜੇ ਸਾਧੂ ਧੂੜ ਵਿੱਚ ਇਸ਼ਨਾਨ ਕਰਨਗੇ। ਉਹਨਾਂ ਨੂੰ ਬਾਣੀ ਸਮਝਾਵੇਗੀ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਾਹੀ ਭਾਈ ਨੀਤ। ਉਹਨਾਂ ਨੂੰ ਗੁਰਬਾਣੀ ਦਾ ਉਪਦੇਸ਼ ਦ੍ਰਿੜ ਹੋਵੇਗਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਆਉਣਗੇ, ਇਸ ਧੂੜ ਨੂੰ ਮਸਤਕ ਤੇ ਲਾਉਣਗੇ, ਮਸਤਕ ਤੇ ਧੂੜ ਨੂੰ ਲਾਉਣਾ ਕੀ ਹੈ, ਬਾਣੀ ਦੇ ਉਪਦੇਸ਼ ਨੂੰ ਕਮਾਉਣਾ। ਤੇ ਬਾਣੀ ਦਾ ਉਪਦੇਸ਼ ਸਮਝਾਵੇਗਾ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਰੰਜਨ ਦਰਸ, ਪਰਤ੍ਰ ਰੂਪ ਨਾ ਪੇਖੇ ਨੇਤਰ, ਸਾਧਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੇ ਕਾਹੋ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਆਪਣੇ ਆਪ ਨੂੰ ਬੁਰਾ ਸਮਝਣਾ ਕਿ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਸਾਡੇ ਨਾਲੋਂ ਬਾਕੀ ਸਾਰੇ ਹੀ ਚੰਗੇ ਆ। ਇਹ ਜਿਹੜਾ ਉਪਦੇਸ਼ ਹੈ ਜਿਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਇਆ, ਸਾਧੂ ਧੂਰ ਮੁੱਖ ਮਸਤਕ ਲਾਏ, ਮੈਂ ਸਾਧੂ ਦੀ ਧੂਰ ਨੂੰ ਆਪਣੇ ਮੁੱਖ ਤੇ ਆਪਣੇ ਮਸਤਕ ਤੇ ਲਾਇਆ, ਭਾਵ ਹਿਰਦੇ ਦੇ ਵਿੱਚ ਵਸਾਇਆ।
ਨਾਨਕ ਉਦਰੇ ਹਰ ਗੁਰ ਸਰਣਾਈ।
ਉਹ ਮਨੁੱਖ ਉਦਰੇ, ਉਹ ਮਨੁੱਖ ਬਚ ਗਏ, ਉਹ ਮਨੁੱਖ ਸੰਸਾਰ ਸਮੁੰਦਰ ਤੋਂ ਤਰ ਗਏ। ਕਿਹੜੇ ਤਰ ਗਏ? ਹਰ ਗੁਰ ਸਰਨਾਈ, ਜਿਹੜੇ ਹਰੀ ਦੀ ਸ਼ਰਨ ਆਏ, ਜਿਹੜੇ ਗੁਰੂ ਦੀ ਸ਼ਰਨ ਆਏ, ਜਾਂ ਕਹਿ ਲਈਏ ਹਰੀ ਰੂਪ ਗੁਰੂ ਦੀ ਸ਼ਰਨ ਆਏ, ਉਹ ਮਨੁੱਖ ਸੰਸਾਰ ਸਮੁੰਦਰ ਤੋਂ ਤਰ ਗਏ। ਉਹਨਾਂ ਦਾ ਜੀਵਨ ਸਫਲ ਹੋ ਗਿਆ, ਉਹਨਾਂ ਦਾ ਆਉਣਾ ਸਫਲ, ਜਿਹਦੇ ਬਾਰੇ ਬਾਣੀ ਨੇ ਸਮਝਾਇਆ, ਸਫਲ ਸਫਲ ਭਈ ਸਫਲ ਯਾਤਰਾ, ਆਵਨ ਜਾਣ ਰਹੇ ਮਿਲੇ ਸਾਧਾ। ਜਿਨ੍ਹਾਂ ਨੂੰ ਗੁਰੂ ਰੂਪ ਸਾਧੂ ਮਿਲ ਗਿਆ, ਉਹਨਾਂ ਦਾ ਆਉਣਾ ਜਾਣਾ ਖਤਮ, ਉਹਨਾਂ ਦਾ ਜੰਮਣਾ ਮਰਨਾ ਖਤਮ। ਸਤਿਸੰਗਤ ਜੀ, ਪਹਿਲਾ ਪ੍ਰਕਾਸ਼ ਗੁਰਪੁਰਬ ਵੀ 7 ਸਤੰਬਰ ਨੂੰ ਆ ਰਿਹਾ ਹੈ। ਇਸ ਸੰਬੰਧ ਵਿੱਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੀਆਂ ਅਸੀਸਾਂ ਦੇ ਨਾਲ ਜੀਵਨ ਜੁਗਤ ਸਮਾਗਮਾਂ ਦੀ ਲੜੀ ਚੱਲ ਰਹੀ ਹੈ। ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਸਮਾਗਮ ਹੋ ਰਹੇ ਨੇ। ਜਿਹੜਾ ਮੁੱਖ ਸਮਾਗਮ ਹੋਣਾ ਹੈ ਉਹ 7 ਤਰੀਕ ਨੂੰ ਇੱਥੇ ਰਾਤ ਨੂੰ ਮੰਜੀਤ ਸਾਹਿਬ ਦੀਵਾਨ ਹਾਲ ਦੇ ਅੰਦਰ 8 ਵਜੇ ਤੋਂ ਲੈ ਕੇ ਕਰੀਬਨ 12-1 ਵਜੇ ਤੱਕ ਨਿਰੰਤਰ ਦੀਵਾਨ ਸੱਜਣਾ। ਇਸ ਤੋਂ ਪਹਿਲਾਂ ਜੋ ਪੁਰਾਤਨ ਮਰਜ਼ਾਦਾ ਚੱਲੀ ਆ ਰਹੀ ਹੈ ਉਹਨੂੰ ਨਿਭਾਉਂਦਿਆਂ ਹੋਇਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਣਾ ਨੇ ਗੁਰਦੁਆਰਾ ਰਾਮਸਰ ਸਾਹਿਬ ਦੇ ਵਿੱਚ ਕਥਾ ਦੀ ਲੜੀ ਕੱਲ੍ਹ ਤੋਂ ਆਰੰਭ ਕੀਤੀ ਹੈ। ਜੋ ਕਥਾ ਇਸ ਸਥਾਨ 'ਤੇ ਸ਼ਾਮ ਨੂੰ ਹੁੰਦੀ ਸੀ ਹੁਣ ਹਰ ਰੋਜ਼ ਸੰਗਤ ਨੂੰ ਬੇਨਤੀ ਹੈ ਕਿ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 6 ਵਜੇ ਤੱਕ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਹੋਇਆ ਕਰੇਗੀ। ਸਾਰੀਆਂ ਸੰਗਤਾਂ ਨੂੰ ਗੁਰੂ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਬੇਨਤੀ ਕਰਦਾ ਹਾਂ ਕਿ ਆਪ ਜੀ ਨੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪਹੁੰਚ ਕੇ ਇਤਿਹਾਸ ਦੀ ਗੁਰਬਾਣੀ ਦੀ ਕਥਾ ਗੁਰੂ ਸਵਾਰਿਆਂ ਦੀ ਰਚਨਾ ਤੋਂ ਸਰਵਣ ਕਰਨੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਅਤੇ ਆਪ ਵਿੱਚ ਵਰਤ ਕੇ ਸੇਵਾ ਲੈ ਲਈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬ ਜੀ ਦਾ ਵਾਰੰਵਾਰ ਧੰਨਵਾਦ। ਆਓ ਹੁਣ ਸ਼ਬਦ ਦੀਆਂ ਆਖਰੀ ਪੰਕਤੀਆਂ ਗੁਰੂ ਸਵਾਰਿਆਂ ਦੀ ਰਚਨਾ ਤੋਂ ਸਰਵਣ ਕਰੀਏ ਜੀ।
ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।